ਇਤਿਹਾਸ ਸ਼ਰਵਣ ਕੀਤਾ ਹੈ ਉਹਦੇ ਨਾਲ ਨਾਲ ਮਣੀਕਰਨ ਸਾਹਿਬ ਦਾ ਵੀ ਪਾਵਨ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰੀਏ। ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁੱਗ ਦੇ ਅਵਤਾਰ ਇਹਨਾਂ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਇਸ ਹਿਮਾਚਲ ਦੀ ਧਰਤੀ 'ਤੇ ਪਹੁੰਚੇ ਨੇ ਅਤੇ ਮਰਦਾਨਾ ਸਤਿਗੁਰਾਂ ਦੇ ਨਾਲ ਹੈ। ਹੁਣ ਮਰਦਾਨਾ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਹੁਣ ਮਰਦਾਨੇ ਤੋਂ ਤੁਰਿਆ ਨਹੀਂ ਜਾਂਦਾ, ਨਾ ਕੋਈ ਨਗਰ ਨਾ ਕੋਈ ਧਰਮਸ਼ਾਲਾ ਨੇੜੇ ਨਜ਼ਰ ਆਉਂਦਾ ਹੈ, ਕਿਰਪਾ ਕਰੋ ਮਰਦਾਨੇ ਨੂੰ ਇੱਕ ਤਾਂ ਘਰ ਦੀ ਯਾਦ ਸਤਾ ਰਹੀ ਹੈ, ਦੂਜੀ ਭੁੱਖ ਲੱਗੀ ਹੈ। ਹੈ ਗੁਰੂ ਨਾਨਕ, ਹੁਣ ਉਸ ਨਗਰ ਵੱਲ ਨੂੰ ਮੈਨੂੰ ਲੈ ਚੱਲੋ ਜਿੱਥੇ ਕੁਝ ਨਾ ਕੁਝ ਖਾਣ ਨੂੰ ਮਿਲ ਜਾਵੇ। ਮਰਦਾਨੇ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਹੁਣ ਕੀ ਕਹਿ ਰਹੇ ਨੇ। ਸਤਿਗੁਰ ਕਹਿਣ ਲੱਗੇ ਥੋੜਾ ਹੋਰ ਅੱਗੇ ਨੂੰ ਚੱਲੀਏ ਬਈ, ਸਾਹਮਣੇ ਉੱਚੀ ਪਹਾੜੀ ਤੇ ਥਾਂ ਨਦੀ ਕਿਨਾਰੇ ਮੱਲੀਏ ਬਈ, ਸਾਹਮਣੇ ਉੱਚੀ ਪਹਾੜੀ ਤੇ ਥਾਂ ਨਦੀ ਕਿਨਾਰੇ ਮੱਲੀਏ ਬਈ, ਕੁਝ ਖਾਣ ਨੂੰ ਮਿਲੂ ਤੈਨੂੰ ਸਾਡੀ ਬਿਰਤੀ ਏ ਸਮਝਾਉਂਦੀ ਆ,
ਹੱਥ ਜੋੜ ਕਹੇ ਮਰਦਾਨਾ ਜੀ ਮੈਨੂੰ ਭੁੱਖ ਪਈ ਬੜਾ ਸਤਾਉਂਦੀ ਆ, ਹੱਥ ਜੋੜ ਕਹੇ ਮਰਦਾਨਾ ਜੀ ਮੈਨੂੰ ਭੁੱਖ ਪਈ ਬੜਾ ਸਤਾਉਂਦੀ ਆ,
ਮਣੀ ਕਰਨ ਦੀ ਸੁਮੇ ਦਾ
ਜਿੱਥੇ ਵਗਦੇ ਪਾਣੀ,
ਆਓ ਗੁਰੂ ਵਾਲਿਓ ਜਦੋਂ ਮਰਦਾਨੇ ਹੱਥ ਜੋੜ ਕੇ ਬੇਨਤੀ ਕੀਤੀ, ਹੈ ਗੁਰੂ ਨਾਨਕ ਹੁਣ ਮਰਦਾਨੇ ਤੋਂ ਤੁਰਿਆ ਨਹੀਂ ਜਾਂਦਾ, ਬੜੀ ਭੁੱਖ ਲੱਗੀ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਮਰਦਾਨੇ ਨੂੰ ਕਹਿ ਰਹੇ ਨੇ, ਮਰਦਾਨਿਆਂ ਉਹ ਸਾਹਮਣੇ ਉੱਚੀ ਪਹਾੜੀ ਦੇ ਕੋਲ ਨਦੀ ਕਿਨਾਰੇ ਤੈਨੂੰ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮਿਲੇਗਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਨਾਲ ਲੈ ਕੇ ਉਸ ਮਣੀਕਰਨ ਸਾਹਿਬ ਦੀ ਪਾਵਨ ਧਰਤੀ 'ਤੇ ਆ ਪਹੁੰਚੇ ਨੇ, ਜਿੱਥੇ ਸ਼ਿਵਜੀ ਮਹਾਰਾਜ ਨੇ 11,000 ਸਾਲ ਉਸ ਪਰਮੇਸ਼ਵਰ ਦੀ ਬੰਦਗੀ ਕੀਤੀ, ਤੇ ਜਦੋਂ ਮਰਦਾਨੇ ਨੇ ਤੱਕਿਆ ਕਿ ਇਸ ਮਣੀਕਰਨ ਸਾਹਿਬ ਦੀ ਪਾਵਨ ਧਰਤੀ 'ਤੇ ਨਾ ਕੋਈ ਧਰਮਸ਼ਾਲਾ ਨਜ਼ਰ ਆ ਰਹੀ ਹੈ, ਨਾ ਕੋਈ ਨਗਰ ਵਸ ਰਿਹਾ ਹੈ, ਤੇ ਮਰਦਾਨਾ ਗੁਰੂ ਨਾਨਕ ਨੂੰ ਕੀ ਬਚਨ ਕਰ ਰਿਹਾ ਹੈ, ਚੱਲ ਕੇ ਨਦੀ ਕਿਨਾਰੇ ਜੀ ਬਾਬਾ ਮਣੀ ਕਰਨ ਵੱਲ ਆਇਆ ਜੀ, ਨਾ ਧਰਮਸ਼ਾਲਾ ਨਾ ਨਗਰ ਵਸੇ ਵੇਖ ਮਰਦਾਨਾ ਘਬਰਾਇਆ ਜੀ, ਧਰਮਸ਼ਾਲਾ ਨਾ ਨਗਰ ਵਸੇ ਵੇਖ ਮਰਦਾਨਾ ਘਬਰਾਇਆ ਜੀ, ਮੈਨੂੰ ਦੱਸ ਦੇ ਜਗ ਦਿਆ ਮਾਲਕਾ ਜੀ ਇੱਥੇ ਕੌਣ ਪੀ ਲੰਗਰ ਪਕਾਉਂਦੀ ਆ, ਹੱਸ ਕੇ ਕਹਿਣ ਲੱਗਾ ਸਤਿਗੁਰੂ ਇੱਥੇ ਨਾ ਤਾਂ ਕੋਈ ਨਗਰ ਵਸਦਾ ਹੈ, ਨਾ ਕੋਈ ਧਰਮਸ਼ਾਲਾ ਨਜ਼ਰ ਆ ਰਹੀ ਹੈ। ਇੱਥੇ ਮਰਦਾਨੇ ਨੂੰ ਕੌਣ ਲੰਗਰ ਪਕਾ ਕੇ ਖਵਾਵੇਗਾ? ਸਤਿਗੁਰਾਂ ਨੇ ਮਰਦਾਨੇ ਦੀ ਜਦੋਂ ਇਹ ਅਵਸਥਾ ਤੱਕੀ ਤੇ ਹੱਸ ਕੇ ਕਹਿਣ ਲੱਗੇ, ਮਰਦਾਨਿਆਂ ਉਹ ਜਿਹੜਾ ਸਾਹਮਣੇ ਪੱਥਰ ਪਿਆ ਹੈ, ਉਸ ਪੱਥਰ ਨੂੰ ਚੁੱਕ ਕੇ ਦੇਖ, ਤੈਨੂੰ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮਿਲੇਗਾ। ਤਾਂ ਗੁਰੂ ਵਾਲਿਓ, ਮਰਦਾਨਾ ਹੁਣ ਭੁੱਖ ਦੇ ਨਾਲ ਹੰਭਿਆ ਪਿਆ ਹੈ, ਪਰ ਗੁਰੂ ਨਾਨਕ ਦਾ ਬਚਨ ਨਹੀਂ ਮੋੜ ਸਕਦਾ। ਜਦੋਂ ਮਰਦਾਨੇ ਨੇ ਉਸ ਪੱਥਰ ਨੂੰ ਹਟਾਇਆ ਤਾਂ ਗੁਰੂ ਵਾਲਿਓ, ਉਸ ਪੱਥਰ ਦੇ ਥੱਲਿਓਂ ਇੱਕ ਗਰਮ ਪਾਣੀ ਦਾ ਸੋਮਾ ਫੁੱਟਿਆ। ਮਰਦਾਨਾ ਵੇਖ ਕੇ ਹੈਰਾਨ ਹੋ ਗਿਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਸਤਿਗੁਰੂ ਪਾਣੀ ਤਾਂ ਪਹਿਲਾਂ ਵੀ ਪੀਣ ਨੂੰ ਬੜਾ ਮਿਲਿਆ ਹੈ, ਪਹਿਲਾਂ ਠੰਡਾ ਪਾਣੀ ਮਿਲਦਾ ਸੀ, ਹੁਣ ਗਰਮ ਮਿਲ ਗਿਆ, ਪਰ ਲੰਗਰ ਤੇ ਨਾ ਨਾ ਮਿਲਿਆ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਜਿਹੜੀਆਂ ਕੱਚੀਆਂ ਰਸਤਾ ਤੇਰੇ ਕੋਲ ਨੇ, ਤੂੰ ਇਸ ਗਰਮ ਸੋਮੇ ਦੇ ਵਿੱਚ ਪਾ ਦੇ। ਤਾਂ ਮਰਦਾਨੇ ਨੇ ਇਸੇ ਤਰ੍ਹਾਂ ਕੀਤਾ, ਕੱਚੀਆਂ ਰਸਤਾ ਦਾ ਪ੍ਰਸ਼ਾਦਾ ਬਣਾਇਆ। ਜਦੋਂ ਉਸ ਗਰਮ ਸੋਮੇ ਦੇ ਵਿੱਚ ਪ੍ਰਸ਼ਾਦੇ ਪਾਏ ਤੇ ਪ੍ਰਸ਼ਾਦੇ ਡੁੱਬ ਗਏ। ਮਰਦਾਨਾ ਹੈਰਾਨ ਹੋ ਗਿਆ, ਸਤਿਗੁਰੂ ਪਹਿਲਾਂ ਪੱਕੀਆਂ ਨਹੀਂ ਤੇ ਕੱਚੀਆਂ ਖਾ ਕੇ ਗੁਜ਼ਾਰਾ ਕਰ ਲੈਂਦੇ, ਪਰ ਇਹ ਪ੍ਰਸ਼ਾਦੇ ਤੇ ਪਾਣੀ ਵਿੱਚ ਡੁੱਬ ਗਏ ਨੇ। ਮਰਦਾਨਿਆਂ ਪ੍ਰਸ਼ਾਦੇ ਪਾਉਣ ਲੱਗਿਆਂ ਅਰਦਾਸ ਕੀਤੀ ਸੀ, ਨਹੀਂ ਸਤਿਗੁਰੂ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ। ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਅਰਦਾਸ ਕਰ ਕਿ ਇੱਕ ਪ੍ਰਸ਼ਾਦਾ ਮੈਂ ਉਸ ਨਿਰੰਕਾਰ ਦੇ ਨਾਂ ਦਾ ਕੱਢਾਂਗਾ। ਹੁਣ ਮਰਦਾਨੇ ਨੇ ਹੱਥ ਜੋੜ ਕੇ ਅਰਦਾਸ ਕੀਤੀ ਤਾਂ ਗੁਰੂ ਵਾਲਿਓ, ਪ੍ਰਸ਼ਾਦੇ ਪੱਕ ਕੇ ਬਾਹਰ ਆ ਗਏ। ਹੁਣ ਮਰਦਾਨੇ ਨੇ ਜਦੋਂ ਆਪਣੀ ਰਸਨਾ ਤੇ ਪ੍ਰਸ਼ਾਦਾ ਰੱਖ ਕੇ ਉਹਦਾ ਆਨੰਦ ਰਸ ਮਾਣਿਆ ਤਾਂ ਮਰਦਾਨੇ ਦੇ ਕਪਾਟ ਖੁੱਲ੍ਹ ਗਏ। ਲੱਗਾ, ਸਤਿਗੁਰੂ ਹੁਣ ਆਪਾਂ ਇੱਥੇ ਡੇਰੇ ਲਾ ਲਈਏ, ਅੱਗੇ ਨਹੀਂ ਜਾਣਾ। ਸਤਿਗੁਰੂ ਹੱਸ ਪਏ, ਕਹਿਣ ਲੱਗੇ, ਨਹੀਂ ਮਰਦਾਨਿਆਂ, ਆਪਾਂ ਹੋਰ ਵੀ ਕਲਯੁਗੀ ਜੀਵਾਂ ਦਾ ਉਧਾਰ ਕਰਨਾ ਹੈ। ਹੁਣ ਮਰਦਾਨੇ ਦੇ ਨਾਲ ਸਤਿਗੁਰੂ ਪਿਆਰ ਦੇ ਨਾਲ ਕੀ ਬਚਨ ਕਰ ਰਹੇ ਹਨ?
ਸਤਿਗੁਰ ਕਹਿਣ ਲੱਗੇ, ਉਹ ਪੱਥਰ ਪਰਾਂ ਹਟਾ ਦਿਓ ਜੀ, ਜੋ ਕੱਚੀਆਂ ਰਸਤਾ ਕੋਲ ਤੇਰੇ ਇਸ ਸੋਮੇ ਦੇ ਵਿੱਚ ਪਾ ਦਿਓ ਜੀ। ਰਸਤਾ ਕੋਲ ਤੇਰੇ ਇਸ ਸੋਮੇ ਦੇ ਵਿੱਚ ਪਾ ਦਿਓ ਜੀ,
ਇਸ ਸੋਮੇ ਦੇ ਵਿੱਚ ਪਾ ਦਿਓ ਜੀ, ਇਸ ਸੋਮੇ ਦੇ ਵਿੱਚ ਪਾ ਦਿਓ ਜੀ।
ਪੱਕ ਗਏ ਪ੍ਰਸ਼ਾਦੇ ਵਿੱਚ ਪਾਣੀ ਦੇ, ਮਰਦਾਨੇ ਦੀ ਭੁੱਖ ਮਿਟਾਉਂਦੀ ਆ।
ਜਿਸ ਵੇਲੇ ਮਰਦਾਨੇ ਨੇ ਲੰਗਰ ਛਕਿਆ ਤੇ ਮਰਦਾਨਾ ਬੜਾ ਪ੍ਰਸੰਨ ਹੋਇਆ। ਸਤਿਗੁਰੂ ਤੁਹਾਡੇ ਕੌਤਕਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ। ਧੰਨ ਉਹ ਮਰਦਾਨੇ ਦਾ ਜੀਵਨ ਜਿਨ੍ਹਾਂ ਨੇ ਸਾਰੀ ਉਮਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਹੀ ਬਤੀਤ ਕਰ ਦਿੱਤੀ। ਆ ਜੇਕਰ ਵੇਖਿਆ ਜਾਵੇ ਸੱਚਖੰਡ ਹਜ਼ੂਰ ਸਾਹਿਬ ਨੂੰ ਜਾਂਦਿਆਂ ਇੱਕ ਬਰੁੱਚ ਸ਼ਹਿਰ ਆਉਂਦਾ ਹੈ ਗੁਜਰਾਤ ਦੇ ਵਿੱਚ। ਅੱਜ ਮਰਦਾਨਾ ਗੁਰੂ ਨਾਨਕ ਦੇ ਨਾਲ ਹੈ ਤਾਂ ਜਦੋਂ ਉਸ ਸ਼ਹਿਰ ਦੇ ਨੇੜੇ ਗੁਰੂ ਨਾਨਕ ਪਹੁੰਚੇ ਤਾਂ ਸਾਹਮਣੇ ਕੀ ਤੱਕਦੇ ਨੇ, ਇੱਕ ਨਦੀ ਜਲ ਦੀ ਭਰੀ ਵਗ ਰਹੀ ਹੈ। ਸ਼ਾਮ ਦਾ ਟਾਈਮ ਹੋ ਗਿਆ ਤਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਉਸ ਨਦੀ ਦੇ ਕਿਨਾਰੇ ਆਏ, ਮਰਦਾਨਾ ਇੱਧਰ ਉੱਧਰ ਤੱਕਦਾ ਹੈ ਕਿ ਕੋਈ ਨਾ ਕੋਈ ਬੇੜੀ ਵਾਲਾ ਮਲਾਹ ਸਾਨੂੰ ਮਿਲ ਜਾਵੇ ਜੋ ਇਸ ਨਦੀ ਨੂੰ ਆਪਾਂ ਪਾਰ ਕਰ ਸਕੀਏ। ਜਦੋਂ ਮਰਦਾਨੇ ਨੇ ਤੱਕਿਆ ਸਾਹਮਣੇ ਇੱਕ ਮਲਾਹ ਬੇੜੀ ਦੇ ਵਿੱਚ ਬੈਠਾ ਹੈ। ਮਰਦਾਨਾ ਜਾ ਕੇ ਬੇਨਤੀ ਕਰਨ ਲੱਗਾ ਕਿ ਹੈ ਗੁਰਸਿੱਖਾ, ਸਾਨੂੰ ਆ ਨਦੀ ਪਾਰ ਕਰਾ ਦੇ। ਸਾਹਮਣੇ ਸ਼ਹਿਰ ਨਜ਼ਰ ਆਉਂਦਾ ਹੈ, ਉੱਥੇ ਅਸੀਂ ਰਾਤ ਗੁਜ਼ਾਰ ਲਵਾਂਗੇ, ਨਾਲ ਹੀ ਲੰਗਰ ਪਾਣੀ ਦਾ ਇੰਤਜ਼ਾਮ ਹੋ ਜਾਵੇਗਾ, ਕਿਉਂਕਿ ਮਰਦਾਨੇ ਨੂੰ ਭੁੱਖ ਲੱਗ ਜਾਂਦੀ ਸੀ। ਹੁਣ ਮਲਾਹ ਹੱਥ ਜੋੜ ਕੇ ਕਹਿਣ ਲੱਗਾ, ਭਾਈ ਸਾਨੂੰ ਰਾਜੇ ਵੱਲੋਂ ਹੁਕਮ ਹੈ ਕਿ ਜਦੋਂ ਸੂਰਜ ਛਿਪ ਜਾਵੇ ਉਸ ਤੋਂ ਬਾਅਦ ਕਿਸੇ ਵੀ ਰਾਹੀ ਨੂੰ ਇਸ ਨਦੀ ਤੋਂ ਪਾਰ ਨਹੀਂ ਕਰਾਉਣਾ, ਕਿਉਂਕਿ ਰਾਜੇ ਨੂੰ ਖਤਰਾ ਹੈ ਕਿ ਬਾਹਰੋਂ ਆ ਕੇ ਕੋਈ ਰਾਜੇ ਤਾਂ ਹਮਲਾ ਨਾ ਕਰ ਦੇਵੇ, ਕੋਈ ਚੋਰ ਲੁਟੇਰਾ ਇਸ ਸ਼ਹਿਰ ਦੇ ਵਿੱਚੋਂ ਕੁਝ ਲੁੱਟ ਕੇ ਨਾ ਲੈ ਜਾਵੇ। ਇਸ ਕਰਕੇ ਮੈਂ ਮਜਬੂਰ ਹਾਂ, ਤੁਹਾਨੂੰ ਪਾਰ ਨਹੀਂ ਕਰਾ ਸਕਦਾ, ਹੁਣ ਰਾਤ ਤੁਹਾਨੂੰ ਇੱਥੇ ਹੀ ਗੁਜ਼ਾਰਨੀ ਪਵੇਗੀ, ਅੰਮ੍ਰਿਤ ਵੇਲਾ ਹੋਵੇਗਾ ਤੁਹਾਨੂੰ ਨਦੀ ਪਾਰ ਕਰਾ ਦੇਵਾਂਗੇ। ਮਰਦਾਨਾ ਘਬਰਾ ਗਿਆ, ਵਾਪਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਚਲਾ ਗਿਆ। ਸਤਿਗੁਰੂ ਉਹ ਮਲਾਹ ਤਾਂ ਕਹਿੰਦਾ ਹੈ ਕਿ ਮੈਨੂੰ ਰਾਜੇ ਦਾ ਹੁਕਮ ਹੈ, ਮੈਂ ਨਦੀ ਪਾਰ ਨਹੀਂ ਕਰਾ ਸਕਦਾ, ਰਾਤ ਦਾ ਸਮਾਂ ਹੈ। ਹੁਣ ਮਰਦਾਨਾ ਭੁੱਖੇ ਪਾਣੇ ਕਿਸ ਤਰ੍ਹਾਂ ਇਹ ਨਦੀ ਦੇ ਕਿਨਾਰੇ ਰਾਤ ਗੁਜ਼ਾਰੇਗਾ। ਜਦੋਂ ਗੁਰੂ ਨਾਨਕ ਨੇ ਮਰਦਾਨੇ ਵੱਲ ਤੱਕਿਆ, ਸਤਿਗੁਰ ਕਹਿਣ ਲੱਗੇ, ਚੱਲ ਮਰਦਾਨਿਆਂ, ਆ ਜਿਹੜੀ ਚਾਦਰ ਦੀ ਤੂੰ ਬੁੱਕਲ ਮਾਰੀ ਹੈ, ਇਸ ਚਾਦਰ ਨੂੰ ਪਾਣੀ ਦੇ ਵਿੱਚ ਵਛਾ ਦੇ। ਮਰਦਾਨਾ ਸਮਝ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਕੌਤਕ ਵਿਖਾਉਣਗੇ। ਉਧਰੋਂ ਮਲਾਹ ਵੀ ਸਾਹਮਣੇ ਤੱਕ ਰਿਹਾ ਹੈ। ਜਦੋਂ ਮਰਦਾਨੇ ਨੇ ਉਹ ਚਾਦਰ ਜਲ ਦੇ ਉੱਤੇ ਵਿਛਾ ਦਿੱਤੀ ਤਾਂ ਗੁਰੂ ਨਾਨਕ ਕਹਿਣ ਲੱਗੇ, ਮਰਦਾਨਿਆਂ ਹੁਣ ਇਸ ਚਾਦਰ ਦੇ ਉੱਤੇ ਆਪ ਖੜਾ ਹੋ ਜਾ, ਨਹੀਂ ਸਤਿਗੁਰੂ ਚਾਦਰ ਤਾਂ ਡੁੱਬ ਜਾਵੇਗੀ। ਸਤਿਗੁਰ ਕਹਿਣ ਲੱਗੇ, ਲੈ ਮਰਦਾਨਿਆਂ ਮੈਂ ਤੇਰੇ ਨਾਲ ਹਾਂ। ਮਰਦਾਨੇ ਦੀ ਗੁਰੂ ਨਾਨਕ ਨੇ ਬਾਂਹ ਫੜ ਲਈ, ਉਸ ਚਾਦਰ ਦੇ ਉੱਤੇ ਖੜੇ ਹੋ ਗਏ ਤਾਂ ਗੁਰੂ ਵਾਲਿਓ ਉਹ ਚਾਦਰ ਪਾਣੀ ਵਿੱਚ ਡੁੱਬੀ ਨਹੀਂ। ਹੁਣ ਗੁਰੂ ਨਾਨਕ ਨੇ ਕਿਹਾ, ਕਹਿ ਮਰਦਾਨਿਆਂ ਸਤ ਕਰਤਾਰ। ਜਦੋਂ ਮਰਦਾਨੇ ਨੇ ਸਤ ਕਰਤਾਰ ਕਿਹਾ ਤੇ ਚਾਦਰ ਉਹ ਜਲ ਦੇ ਵਿੱਚ ਤੁਰ ਪਈ। ਗੁਰੂ ਨਾਨਕ ਸਾਹਿਬ ਜੀ ਤੇ ਮਰਦਾਨਾ ਉਹ ਚਾਦਰ ਤੇ ਸਵਾਰ ਹੋਏ ਨੇ। ਜਦੋਂ ਮਲਾਹ ਨੇ ਤੱਕਿਆ ਕਿ ਇਹ ਤਾਂ ਕੋਈ ਬੰਦਗੀ ਵਾਲਾ ਫਕੀਰ ਜਾਪਦਾ ਹੈ, ਉਸੇ ਵੇਲੇ ਉਸ ਮਲਾਹ ਨੇ ਵੀ ਬੇੜਾ ਪਿੱਛੇ ਲਾ ਦਿੱਤਾ ਤਾਂ ਗੁਰੂ ਵਾਲਿਓ ਜਦੋਂ ਗੁਰੂ ਨਾਨਕ ਸਾਹਿਬ ਜੀ ਨਦੀ ਦੇ ਕਿਨਾਰੇ ਤੇ ਪਹੁੰਚੇ, ਉਧਰ ਮਲਾਹ ਵੀ ਬੇੜਾ ਲੈ ਕੇ ਨਦੀ ਨੂੰ ਪਾਰ ਕਰ ਗਿਆ ਹੈ। ਹੁਣ ਮਲਾਹ ਉਸ ਰਾਜੇ ਦੇ ਪਾਸ ਪਹੁੰਚਿਆ, ਜਾ ਕੇ ਬੇਨਤੀ ਕੀਤੀ ਕਿ ਹੈ ਰਾਜਨ, ਕੋਈ ਬੰਦਗੀ ਵਾਲਾ ਫਕੀਰ ਆਇਆ ਹੈ, ਮੈਂ ਤਾਂ ਉਸ ਨੂੰ ਨਦੀ ਪਾਰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਉਹਨਾਂ ਨੇ ਇੱਕ ਬੁੱਕਲ ਮਾਰੀ ਹੋਈ ਚਾਦਰ ਵਿਛਾ ਕੇ ਜਲ ਦੇ ਉੱਤੇ ਆਪ ਉਹਦੇ 'ਤੇ ਸਵਾਰ ਹੋ ਕੇ ਇਸ ਨਦੀ ਨੂੰ ਪਾਰ ਕਰ ਗਏ ਨੇ। ਜਦੋਂ ਰਾਜੇ ਨੇ ਇਹ ਬਚਨ ਸੁਣੇ ਤੇ ਰਾਜੇ ਦੇ ਮਨ ਦੇ ਵਿੱਚ ਵੀ ਇੱਕ ਦਰਸ਼ਨਾਂ ਦੀ ਤਾਂਘ ਜਾਗ ਉੱਠੀ। ਉਸ ਮਲਾਹ ਨੂੰ ਕਹਿਣ ਲੱਗਾ ਕਿ ਜਾ ਵੇਖ ਉਹ ਫਕੀਰ ਕਿੱਥੇ ਬੈਠਾ ਹੈ। ਉਧਰ ਗੁਰੂ ਨਾਨਕ ਸਾਹਿਬ ਜੀ ਨਦੀ ਦੇ ਕਿਨਾਰੇ ਬੈਠੇ ਨੇ। ਹੁਣ ਰਾਜਾ ਆਪਣੇ ਅਹਿਲਕਾਰਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ ਹੈ। ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ, ਹੈ ਗੁਰੂ ਨਾਨਕ, ਹੈ ਦੁਨੀਆ ਦੇ ਮਾਲਕ ਫਕੀਰ ਜੀ, ਸਾਡੇ ਧੰਨ ਭਾਗ ਹਨ ਕਿ ਤੁਸੀਂ ਮੇਰੀ ਨਗਰੀ ਦੇ ਵਿੱਚ ਚਰਨ ਪਾਏ ਨੇ, ਪਰ ਮੇਰਾ ਹੁਕਮ ਸੀ ਮਲਾਹ ਨੂੰ, ਇਸ ਕਰਕੇ ਬੇੜੇ ਰਾਹੀਂ ਇਹਨਾਂ ਨੇ ਤੁਹਾਨੂੰ ਨਦੀ ਪਾਰ ਨਹੀਂ ਕਰਾਈ। ਹੁਣ ਜੋ ਵੀ ਸੇਵਾ ਸਾਡੇ ਲਾਇਕ ਹੋਵੇਗੀ ਅਸੀਂ ਕਰਾਂਗੇ। ਉਧਰ ਗੁਰੂ ਵਾਲਿਓ, ਮਲਾਹ ਨੇ ਵੀ ਗੁਰੂ ਨਾਨਕ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ, ਹੈ ਗੁਰੂ ਨਾਨਕ, ਮੈਂ ਵੀ ਇੱਕ ਮਲਾਹ ਵਾਂ ਅਤੇ ਤੁਸੀਂ ਵੀ ਇੱਕ ਮਲਾਹ ਹੋ। ਮੈਂ ਦੁਨੀਆ ਦੇ ਲੋਕਾਂ ਨੂੰ ਨਦੀ ਪਾਰ ਕਰਾਉਂਦਾ, ਪਰ ਤੁਸੀਂ ਭਵ ਸਾਗਰ ਤੋਂ ਬੇੜਾ ਪਾਰ ਕਰਨ ਵਾਲੇ ਹੋ। ਤੁਸੀਂ ਮੇਰੀ ਨਦੀ ਕੋਲ ਆਏ, ਮੈਂ ਤੁਹਾਨੂੰ ਬੇੜੇ ਰਾਹੀਂ ਇਹ ਨਦੀ ਪਾਰ ਨਹੀਂ ਕਰਾ ਸਕਿਆ, ਪਰ ਮੇਰੀ ਭੁੱਲਣਾ ਨੂੰ ਮਾਫ ਕਰ ਦਿਓ, ਮੇਰੇ 'ਤੇ ਇੱਕ ਕਿਰਪਾ ਕਰ ਦਿਓ ਕਿ ਜਦੋਂ ਮੈਂ 84 ਲੱਖ ਜੂਨ ਨੂੰ ਭੋਗਣ ਵਾਸਤੇ ਇਹ ਭਵ ਸਾਗਰ ਦੇ ਕਿਨਾਰੇ 'ਤੇ ਆਵਾਂਗਾ, ਹੈ ਗੁਰੂ ਨਾਨਕ, ਇਹ ਭਵ ਸਾਗਰ ਦੇ ਬੇੜੇ ਤੋਂ ਮੈਨੂੰ ਪਾਰ ਕਰ ਦਿਆ ਜੇ, ਇਹੀ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਹੈ, ਇਹੀ ਮੇਰੀ ਬੇਨਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਲਾਹ ਦੇ ਸਿਰ 'ਤੇ ਹੱਥ ਰੱਖ ਕੇ ਉਹਦਾ ਵੀ ਸੰਸਾਰ 'ਤੇ ਉਹਨਾਂ ਸਫਲ ਕਰ ਦਿੱਤਾ। ਇਸ ਲਈ ਜੇਕਰ ਗੁਰੂ ਨਾਨਕ ਦਾ ਇਤਿਹਾਸ ਪੜ੍ਹਿਆ ਜਾਵੇ, ਇਹ ਛੋਟੀ ਜਿਹੀ ਰਸਨਾ ਗੁਰੂ ਨਾਨਕ ਦੀ ਕਿਹੜੀ ਕਿਹੜੀ ਵਡਿਆਈ ਕਰ ਸਕਦੀ ਹੈ। ਗੁਰੂ ਨਾਨਕ ਤਾਂ ਆਪ ਨਰਾਇਣ ਕਲਾ ਧਾਰ ਜਗਮੈਂ ਪਰਵਰਿਓ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਤਾਂ ਭਾਈ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਆਓ ਆਪਾਂ ਮਣੀਕਰਨ ਸਾਹਿਬ ਦੀ ਪਾਵਨ ਧਰਤੀ ਦੀ ਯਾਤਰਾ ਕਰ ਰਹੇ ਹਾਂ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਆਪ ਜੀ ਦੇ ਨਿਮਾਣੇ ਜਿਹੇ ਜਥੇ ਨੇ ਇਹ ਰਵਾਲਸਰ ਮੰਡੀ ਅਤੇ ਮਣੀਕਰਨ ਸਾਹਿਬ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ। ਸੋ ਇਸੇ ਤਰ੍ਹਾਂ ਬੜੇ ਪਿਆਰ ਸਤਿਕਾਰ ਦੇ ਨਾਲ ਆਓ ਧਾਰਨਾ ਨੂੰ ਪੜ੍ਹ ਲਈਏ ਅਤੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰ ਲਈਏ।
ਮਣੀਕਰਨ ਦੀ ਧਰਤੀ ਤੇ ਅੱਜ ਜਾਪ ਹੁੰਦੇ ਗੁਰਬਾਣੀ ਦੇ, ਆ ਗੁਰਸਿੱਖ ਦਰਸ਼ਨ ਕਰਦੇ ਨੇ ਜੋ ਸੋਮੇ ਵਗਦੇ ਪਾਣੀ ਦੇ, ਆ ਗੁਰਸਿੱਖ ਦਰਸ਼ਨ ਕਰਦੇ ਨੇ ਜੋ ਸੋਮੇ ਵਗਦੇ ਪਾਣੀ ਦੇ, ਇਹ ਬਾਣੀ ਸੱਚੀ ਸਤਿਗੁਰ ਦੀ ਜੋ ਮੈਲ ਮਣਾ ਦੀ ਲਾਉਂਦੀ ਆ,
ਮੈਨੂੰ ਭੁੱਖ ਪਈ ਬੜਾ ਸਤਾਉਂਦੀ।
ਸੁਮੇ ਦਾ ਸਭ ਦਾ ਸਾਂਝਾ ਏ ਜੋ ਭਲਾ ਸਰਬਤ ਦਾ ਮੰਗਦਾ ਏ ਇੱਥੇ ਸੁਖਮਣੀ ਸਾਹਿਬ ਦੇ ਜਾਪ ਹੁੰਦੇ ਤਪਿਆ ਹੋਇਆ ਹਿਰਦਾ ਠਰਦਾ ਏ ਸੁਖਮਣੀ ਸਾਹਿਬ ਦੇ ਜਾਪ ਹੁੰਦੇ ਤਪਿਆ ਹੋਇਆ ਹਿਰਦਾ ਠਰਦਾ ਏ ਇੱਥੇ ਆਰਤੀ ਹੁੰਦੀ ਸਤਿਗੁਰ ਦੀ ਭੁੱਲਿਆ ਨੂੰ ਰਾਹੇ ਪਾਉਂਦੀ ਆ
ਧਰਮ ਸੁਮੇਂਦਾ।